ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਰ ਜੀਏ ਤੁਧ ਨੋ ਸਦਾ ਸਲਾਹੀ ਪਿਆਰੇ ਜਿਜਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਮ ਆਪੇ ਦੇਵ ਬੁਝਾਈ ਹਰ ਜੀਓ ਤੁਧ ਵਿਟਹ ਵਾਰਿਆ ਸਦ ਹੀ ਤੇਰੇ ਨਾਮ ਵਿਟਹ ਬਲ ਜਾਈ ਹਰ ਜੀਓ ਤੁਮ ਆਪੇ ਦੇਹ ਬੁਝਾਈ ਹਰ ਜੀਓ ਤੁਧ ਵਿਟਹ ਵਾਰਿਆ ਸਦ ਹੀ ਤੇਰੇ ਨਾਮ ਵਿਟਹ ਬਲ ਜਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਗੁਰਬਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਵਾੜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਪੀਟੀਸੀ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ ਕੋਨੇ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਤਥਾ ਘਰਾਂ ਦੇ ਵਿੱਚ ਬੈਠ ਕਰਕੇ ਆਪ ਜੀ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਗਿਆਨ ਦੇ ਮਹਾਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਬਾਣ ਹੋ ਕੇ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਨਿਮਾਣਿਆਂ ਦੇ ਮਾਣ ਨਿਤਾੜਿਆਂ ਦੇ ਤਾੜ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਦਾਂ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਪਾਸ ਕੁਝ ਗੁਰਮੁਖ ਪਿਆਰੇ ਆਏ ਤੇ ਬੇਨਤੀ ਕੀਤੀ, ਮਹਾਰਾਜ ਸਾਨੂੰ ਸਿਮਰਨ ਕਰਨ ਦੀ ਵਿਧੀ ਦਰਸਾਓ ਤਾਂ ਹਜ਼ੂਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਦੀ ਰਾਹੀਂ ਆਏ ਹੋਏ ਗੁਰਮੁਖ ਜਾਦਾ ਨੂੰ ਸਿਮਰਨ ਦੀ ਵਿਧੀ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਜਾਚ ਦਰਸਾਈ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ।
ਸੰਗਤ ਜੀ, ਸੋਰਠ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਅੱਜ ਦਾ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸੋਰਠ 31 ਰਾਗਾਂ ਵਿੱਚੋਂ ਰਾਗ ਹੈ। ਸੋਰਠ ਨੂੰ ਰਾਗੜੀ ਵੀ ਮੰਨਿਆ ਗਿਆ ਹੈ। ਸੋਰਠ ਤਾਮ ਸੁਹਾਵੜੀ ਜਾਰ ਨਾਮ ਢੰਡੋਲੇ, ਸੋਰਠ ਗੋਣ ਮਲਾਰੀ ਧੁਨੀ, ਪੁਨ ਗਾਵੈ ਆਸਾ ਗੁਣ ਗੁਣੀ। ਇਹ ਮੇਘ ਰਾਗ ਦੀ ਇਸਤਰੀ ਮੰਨੀ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਸੋਰਠ ਦੇ ਅੰਦਰ ਅੱਜ ਦਾ ਇਹ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਗਾਇਣ ਕਰਨ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ। ਰਾਤ 9 ਵਜੇ ਤੋਂ 12 ਵਜੇ ਤੱਕ ਸੋਰਠ ਗਾਇਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਦੇ ਹਨ।
ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਏ ਹੋਏ ਗੁਰਮੁਖ ਜਿਹੜਾ ਨੂੰ ਸਮਝਾਉਂਦੇ ਨੇ ਕਿ ਹੇ ਭਾਈ, ਉਸ ਵਾਹਿਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰੋ, ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ। ਹੇ ਪਿਆਰੇ ਹਰੀ ਜੀ, ਅਸੀਂ ਸਦਾ ਹੀ ਤੁਹਾਨੂੰ ਸਲਾਉਂਦੇ ਰਹੀਏ। ਅਸੀਂ ਸਦਾ ਹੀ ਤੁਹਾਡੀ ਉਪਮਾ ਕਰਦੇ ਰਹੀਏ।
ਚਰ ਘੱਟ ਅੰਤਰ ਹੈ ਸਾਸਾ।
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਇਹ ਪਿਆਰੇ ਅਰਜੀ, ਜਿੰਨਾ ਚਿਰ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਨੇ, ਜਿੰਨਾ ਚਿਰ ਇਹ ਸਰੀਰ ਕਾਇਮ ਹੈ ਮਹਾਰਾਜ, ਉਹਨਾਂ ਚਿਰ ਅਸੀਂ ਤੁਹਾਡੀ ਉਪਮਾ ਕਰਦੇ ਰਹੀਏ। ਇਹ ਸਰੀਰ ਸਾਨੂੰ ਮਿਲਿਆ ਵੀ ਪਰਮੇਸ਼ਰ ਦੀ ਉਪਮਾ ਕਰਨ ਵਾਸਤੇ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨ ਵਾਸਤੇ, ਨਾਮ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਮਿਲਿਆ ਹੈ। ਸਤਿਗੁਰਾਂ ਦਾ ਫਰਮਾਨ ਹੈ, ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਤਾ ਜਨਮ ਪ੍ਰਾਣੀ। ਇਹ ਸਾਡਾ ਪ੍ਰਯੋਜਨ ਹੈ, ਇਹ ਸਾਡਾ ਮਕਸਦ ਹੈ। ਅਸੀਂ ਗੁਰੂ ਕੀ ਬਾਣੀ ਪੜ੍ਹਨ ਵਾਸਤੇ, ਗੁਰੂ ਕੀ ਬਾਣੀ ਸਰਵਣ ਕਰਨ ਵਾਸਤੇ ਮਾਤ ਲੋਕ ਵਿੱਚ ਆਏ ਹਾਂ। ਇਹ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਨਾ ਜੀ, ਇਹ ਨਾਮ ਜਪਣ ਵਾਸਤੇ ਤੇ ਸਤਿਗੁਰਾਂ ਦੀ ਬਾਣੀ ਪੜ੍ਹਨ ਤੇ ਸੁਣਨ ਵਾਸਤੇ ਮਿਲਿਆ ਹੈ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਹੈ, ਜਿੰਨਾ ਚਿਰ ਸਰੀਰ ਦੇ ਅੰਦਰ ਸਵਾਸ ਨੇ ਉਹਨਾਂ ਚਿਰ ਇਹ ਬੇਨਤੀ ਕਰਿਆ ਕਰੋ, ਹੇ ਪਿਆਰੇ ਹਰੀ ਜੀਓ ਅਸੀਂ ਤੁਹਾਨੂੰ ਸਲਾਉਂਦੇ ਰਹੀਏ, ਤੁਹਾਡੀ ਉਪਮਾ ਕਰਦੇ ਰਹੀਏ, ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਨੇ ਉਹਨਾਂ ਚਿਰ ਸਾਨੂੰ ਕਦੇ ਵਿਸਰਿਓ ਨਾ।
ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ।
ਹਜ਼ੂਰ ਕਹਿੰਦੇ ਮਾਲਕ, ਇੱਕ ਪਲ ਦਾ ਇੱਕ ਖਿਣ ਵੀ ਤੂੰ ਵਿਸਰ ਜਾਵੇ ਤੇ ਫਿਰ ਕੀ ਹੁੰਦਾ ਹੈ।
ਜਾਣੋ ਬਰਸ ਪਚਾਸਾ।
ਹੇ ਵਾਹਿਗੁਰੂ ਜੀ, ਫਿਰ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ 50 ਸਾਲ ਹੋ ਗਏ ਨੇ ਮੈਂ ਵਾਹਿਗੁਰੂ ਨੂੰ ਕਦੇ ਚੇਤੇ ਨਹੀਂ ਕੀਤਾ। ਮੈਂ ਇਉਂ ਜਾਣਦਾ ਹਾਂ ਕਿ ਮੈਨੂੰ 50 ਸਾਲ ਹੋ ਗਏ ਨੇ ਮੈਂ ਕਦੇ ਵਾਹਿਗੁਰੂ ਦੀ ਉਪਮਾ ਹੀ ਨਹੀਂ ਕੀਤੀ। ਸੰਗਤ ਜੀ, 60 ਪਲਾਂ ਦੀ ਇੱਕ ਘੜੀ ਮੰਨੀ ਹੈ ਔਰ ਘੜੀ ਦਾ ਇਹ 60ਵਾਂ ਹਿੱਸਾ ਹੈ ਪਲ, ਤੇ ਹਜ਼ੂਰ ਨੇ ਜ਼ਿਕਰ ਕੀਤਾ ਇੱਕ ਪਲ ਦਾ ਜਿਹੜਾ ਖੇਡ ਹੈ ਨਾ ਮਹਾਰਾਜ, ਜੇ ਤੁਸੀਂ ਪਲ ਖੇਡ ਵੀ ਵਿਸਰ ਜਾਵੋ ਤੇ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ 50 ਸਾਲ ਹੋ ਗਏ ਨੇ। ਭਗਤ ਕਬੀਰ ਸਾਹਿਬ ਜੀ ਤਾੜਾ ਬਾੜਾ ਛੱਡ ਕੇ ਤੇ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਗਏ। ਸੰਗਤ ਜੀ, ਜਦੋਂ ਭਗਤੀ ਕਰਨ ਲੱਗ ਪਏ ਤੇ ਮਾਂ ਨੇ ਵੇਖਿਆ ਕਿ ਭਗਤ ਕਬੀਰ ਸਾਹਿਬ ਜੀ ਹੁਣ ਕੱਪੜਾ ਨਹੀਂ ਬੁਣਦੇ, ਕਦੀ ਖੱਡੀ ਤੇ ਨਹੀਂ ਬੈਠਦੇ ਤੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋਵੇਗਾ। ਉਸ ਵੇਲੇ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਡਿਸਕੋਰੇ ਲੈ ਲੈ ਕੇ ਰੋ ਰੋ ਕੇ ਕਹਿੰਦੀ ਹੈ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵ ਹੈ ਰਗੁਰਾਈ, ਤਨਨਾ ਗੁਰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਹੇ ਪਰਮਾਤਮਾ, ਇਹ ਬੱਚੇ ਕਿਹਦੇ ਆਸਰੇ ਜਿੰਦਾ ਰਹਿਣਗੇ? ਭਗਤ ਕਬੀਰ ਸਾਹਿਬ ਜੀ ਨੇ ਤੇ ਤਾੜਾ ਬਾੜਾ ਛੱਡ ਦਿੱਤਾ ਹੈ, ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਇਹਨਾਂ ਨੇ ਆਪਣੇ ਸਰੀਰ ਤੇ ਲਿਖ ਲਿਆ, ਭਾਵ ਸਰੀਰ ਕਰਕੇ ਨਾਮ ਵਿੱਚ ਹੀ ਜੁੜ ਗਏ ਨੇ। ਜਦੋਂ ਭਗਤ ਜੀ ਨੇ ਆਪਦੀ ਮਾਂ ਨੂੰ ਰੋਂਦਿਆਂ ਹੋਇਆਂ ਤੱਕਿਆ ਤੇ ਪੁੱਛਿਆ, ਮਾਂ ਕੋਈ ਗੱਲ ਨੀ, ਰੋਈ ਦਾ ਨੀ, ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਨ ਵਾਲਾ। ਤੇ ਮਾਂ ਕਹਿਣ ਲੱਗੀ, ਵੇਖ ਤੂੰ ਕੋਈ ਨਵੇਕਲਾ ਭਗਤ ਥੋੜਾ ਹੈ। ਭਗਤ ਰਵਿਦਾਸ ਜੀ ਨਾਲੇ ਹੱਥਾਂ ਪੈਰਾਂ ਨਾਲ ਕੰਮ ਵੀ ਕਰਦੇ ਨੇ, ਨਾਲੇ ਰਸਨਾ ਨਾਲ ਉਹ ਨਾਮ ਵੀ ਜਪਦੇ ਨੇ, ਪਰ ਤੂੰ ਤਾਂ ਹੁਣ ਨਾਮ ਨੂੰ ਹੀ ਮੁੱਖ ਰੱਖ ਲਿਆ ਨਾ, ਕਾਰੋਬਾਰ ਹੀ ਛੱਡ ਦਿੱਤਾ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਹਿਣ ਲੱਗੇ, ਮਾਂ ਮੇਰਾ ਕੰਮ ਜਿਹੜਾ ਹੈ ਨਾ ਉਹ ਭਗਤ ਰਵਿਦਾਸ ਜੀ ਵਰਗਾ ਨਹੀਂ, ਕਿਉਂਕਿ ਮੈਨੂੰ ਸਾਹ ਦੇ ਨਾਲ ਨਲੀ ਦੇ ਵਿੱਚੋਂ ਧਾਗਾ ਖਿੱਚਣਾ ਪੈਂਦਾ ਹੈ, ਤੇ ਜਦੋਂ ਮੈਂ ਧਾਗਾ ਖਿੱਚਦਾ ਨਲੀ ਵਿੱਚੋਂ ਸਾਹ ਨਾਲ, ਉਦੋਂ ਮੈਨੂੰ ਉਹ ਮੇਰਾ ਪਿਆਰਾ ਵਿਸਰ ਜਾਂਦਾ ਹੈ। ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਭਗਤ ਜੀ ਕਹਿਣ ਲੱਗੇ, ਤਦੋਂ ਤੱਕ ਮੈਨੂੰ ਪਿਆਰਾ ਰਾਮ ਪਰਮੇਸ਼ਰ ਵਿਸਰ ਜਾਂਦਾ ਹੈ। ਮਾਂ ਤੂੰ ਫਿਕਰ ਨਾ ਕਰ, ਹਮਰਾ ਇਨਕਾ ਦਾਤਾ ਏਕ ਰਗ ਰਾਹੀ, ਸਾਡਾ ਤੇ ਇਹਨਾਂ ਬੱਚਿਆਂ ਦੀ ਪਰਵਰਿਸ਼ ਕਰਨ ਵਾਲਾ ਦਾਤਾ ਇੱਕ ਵਾਹਿਗੁਰੂ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ, ਆਖਾ ਜੀਵਾ ਵਿਸਰੈ ਮਰ ਜਾਊ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਖਣਾ ਹੀ ਜ਼ਿੰਦਗੀ ਹੈ, ਤੇ ਸੰਗਤ ਜੀ ਵਿਸਾਰ ਦੇਣਾ ਭੁੱਲ ਜਾਣਾ ਇੱਕ ਮੌਤ ਹੈ। ਤੇ ਹਜ਼ੂਰ ਕਹਿੰਦੇ ਨੇ, ਹੇ ਮਾਲਕ ਜੀ, ਜਦੋਂ ਤੁਸੀਂ ਇੱਕ ਪਲ ਦਾ ਇੱਕ ਖੇਡ ਵੀ ਵਿਸਰ ਜਾਂਦੇ ਹੋ ਨਾ, ਤੇ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ, ਮੈਂ ਇਉਂ ਜਾਣਦਾ ਹਾਂ ਕਿ ਜਿਵੇਂ 50 ਸਾਲ ਗੁਜ਼ਰ ਗਏ,
ਮੂੜ ਮੁਗਦ ਸਦਾ ਸੇ ਭਾਈ।
ਹੇ ਭਾਈ, ਅਸੀਂ ਸਦਾ ਹੀ ਮੂਰਖ ਸਾਂ ਤੇ ਮੁਗਦ ਬੇਸਮਝ ਸਾਂ,
ਗੁਰ ਕੈ ਸ਼ਬਦ ਪਰਗਾਸਾ।
ਜਦੋਂ ਦਾ ਗੁਰੂ ਦਾ ਉਪਦੇਸ਼ ਪ੍ਰਾਪਤ ਹੋਇਆ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਲੱਗੇ ਹਾਂ ਨਾ, ਹੁਣ ਸਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ ਹੈ। ਜਿੱਥੇ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਠਾਠਾ ਮਾਰਦਾ ਸੀ, ਹੁਣ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਸਾਡੇ ਅੰਦਰ ਪ੍ਰਕਾਸ਼ ਹੋ ਗਿਆ ਹੈ।
ਹਰ ਜੀਓ ਤੁਮ ਆਪੇ ਦੇਹ ਬੁਝਾਈ।
ਹੇ ਹਰੀ ਜੀਓ, ਤੁਸੀਂ ਆਪ ਹੀ ਸਾਨੂੰ ਆਪਣੇ ਸਰੂਪ ਦੀ ਸਮਝ ਬਖਸ਼ਿਸ਼ ਕਰੋ।
ਹਰ ਜੀਓ ਤੁਧ ਵਿਟ ਹੋ ਵਾਰਿਆ ਸਦ ਹੀ।
ਹੇ ਹਰੀ ਜੀਓ, ਮੈਂ ਆਪ ਜੀ ਤੋਂ ਸਦਾ ਵਾਸਤੇ ਵਾਰਨੇ ਫੇਰਨੇ ਕੁਰਬਾਨ ਜਾਂਦਾ
ਤੇਰੇ ਨਾਮ ਵਿੱਟ ਹੋਂ ਬਲ ਜਾਈ।
ਮਹਾਰਾਜ ਤੁਹਾਡੇ ਨਾਮ ਤੋਂ ਵੀ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਜਿੱਥੇ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ ਉੱਥੇ ਤੁਹਾਡੇ ਨਾਮ ਤੋਂ ਵੀ ਬਲਿਹਾਰ ਜਾਂਦਾ
ਰਹਾ।
ਰਾਮ ਦੇ ਕੇ ਹਜ਼ੂਰ ਫਰਮਾਉਂਦੇ
ਨਾਮ ਸ਼ਬਦ ਮੂਏ ਸ਼ਬਦ ਮਾਰ ਜੀਵਾਲੇ ਪਾਈ।
ਗੁਰਮੁਖ ਜਿਹੜਾ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਵਿਕਾਰਾਂ ਨੂੰ ਕਿਵੇਂ ਮਾਰਿਆ, ਮਾਇਆ ਦੇ ਮੋਹ ਤੋਂ ਆਪ ਜੀ ਨੇ ਖਹਿੜਾ ਕਿਵੇਂ ਛੁਡਾਇਆ, ਆਪ ਜੀ ਜੀਵਤ ਭਾਅ ਤੋਂ ਕਿਵੇਂ ਮਰੇ ਹੋ, ਤਾਂ ਹਜ਼ੂਰ ਸਤਿਗੁਰੂ ਜੀ ਫਰਮਾਉਂਦੇ ਨੇ ਹਮ ਸ਼ਬਦ ਮੂਏ ਸ਼ਬਦ ਮਾਰ ਜੀ ਵਾਲੇ ਭਾਈ। ਹੇ ਭਾਈ, ਗੁਰੂ ਦੇ ਉਪਦੇਸ਼ ਨੇ ਸਾਡੇ ਅੰਦਰੋਂ ਹੰਗਤਾ ਮਮਤਾ ਮਾਰ ਦਿੱਤੀ ਹੈ। ਜਿਹੜੀ ਆਸਰੀ ਸੰਪਦਾ ਸੀ ਨਾ, ਅਵਗਣ ਸਨ, ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਕਰਕੇ ਸਾਡੇ ਅੰਦਰੋਂ ਮਰ ਗਏ ਨੇ, ਤੇ ਗੁਰੂ ਦੇ ਸ਼ਬਦ ਨਾਲ ਜੁੜਨ ਕਰਕੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਹੁਣ ਭਾਈ ਅਸੀਂ ਆਤਮਕ ਜੀਵਨ ਪ੍ਰਾਪਤ ਕਰ ਲਿਆ ਹੈ, ਸਦਾ ਲਈ ਜਿੰਦਾ ਹੋ ਗਏ। ਸੰਗਤ ਜੀ ਜਿਹੜੇ ਨਾਮ ਜਪਦੇ ਨੇ, ਗੁਰੂ ਸ਼ਬਦ ਦੀ ਕਮਾਈ ਕਰਦੇ ਨੇ, ਉਹ ਸਦਾ ਹੀ ਜੀਉਂਦੇ ਨੇ। ਜੀਵਤ ਪੇਕੇ ਜਿਨੀ ਹਰ ਹਰ ਤੇ ਆਇਆ, ਉਹ ਸਦਾ ਹੀ ਜੀਉਂਦੇ ਵੇਖੇ ਜਾਂਦੇ ਨੇ। ਸਾਧ ਸੰਗਤ ਨੇ ਦਰਸ਼ਨ ਪਾਇਆ, ਸਾਧ ਸੰਗਤ ਵਿੱਚੋਂ ਉਹਨਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ। ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਸੰਗਤ ਜੀ, ਭਗਤ ਸਧਨਾ ਜੀ, ਭਗਤ ਰਵਿਦਾਸ ਜੀ, ਭਗਤ ਪਰਮਾਨੰਦ ਜੀ, ਜਿਨ੍ਹਾਂ ਦੀ ਬਾਣੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਰ ਕੀਤੀ ਹੈ, ਅੱਜ ਵੀ ਜੀਉਂਦੇ ਨੇ। ਜਿਨ੍ਹਾਂ ਨੇ ਕਮਾਈ ਕੀਤੀ ਉਹ ਹੰਗਤਾ ਮਮਤਾ ਵੱਲੋਂ ਮਰ ਕੇ ਤੇ ਸੰਗਤ ਜੀ ਪਰਮੇਸ਼ਰ ਵੱਲੇ ਸਦਾ ਹੀ ਜੀਉਂਦੇ, ਵਾਹਿਗੁਰੂ ਨਾਲ ਇੱਕ ਮਿਕ ਹੋ ਕੇ ਉਹ ਸਦਾ ਹੀ ਜੀਉਂਦੇ ਹਨ।
ਸ਼ਬਦ ਹੀ ਮੁਕਤ ਪਾਈ।
ਹਜ਼ੂਰ ਕਹਿੰਦੇ ਭਾਈ ਸ਼ਬਦ ਦੁਆਰਾ ਇਹ ਅਸਾਂ ਮੁਕਤੀ ਨੂੰ ਪ੍ਰਾਪਤ ਕੀਤਾ।
ਸ਼ਬਦ ਮਨ ਤਨ ਨਿਰਮਲ ਹੋਆ।
ਗੁਰੂ ਦੇ ਸ਼ਬਦ ਨਾਲ ਗੁਰੂ ਦੇ ਉਪਦੇਸ਼ ਨਾਲ ਜੁੜਨ ਕਰਕੇ ਸਾਡਾ ਮਨ ਤੇ ਤਨ ਇਹ ਸ਼ੁੱਧ ਹੋ ਗਿਆ ਹੈ, ਪਵਿੱਤਰ ਹੋ ਗਿਆ।
ਹਰ ਵਸਿਆ ਮਨ ਆਈ।
ਹਜ਼ੂਰ ਕਹਿੰਦੇ ਹਰੀ ਹੁਣ ਸਾਡੇ ਮਨ ਵਿੱਚ ਆ ਕੇ ਵਸ ਗਿਆ ਹੈ, ਸਾਡੇ ਮਨ ਵਿੱਚ ਟਿਕ ਗਿਆ ਹੈ। ਪਰ ਜਿੰਨਾ ਚਿਰ ਇਹ ਮਨ ਤੇ ਤਨ ਅਪਵਿੱਤਰ ਸਨ ਉਹਨਾਂ ਚਿਰ ਹਰੀ ਨੇ ਸੀ ਵਸਿਆ, ਉਹਨਾਂ ਚਿਰ ਉਹ ਅਨੁਭਵ ਨਹੀਂ ਹੋਇਆ। ਭਾਵੇਂ ਹੈ ਤਾਂ ਸਾਰੇ ਸਰੀਰਾਂ ਦੇ ਵਿੱਚ ਹੀ ਹੈ, ਮਨਮੁੱਖਾਂ ਦੇ ਸਰੀਰ ਵਿੱਚ ਵੀ ਹੈ, ਜਿਹੜੇ ਬੇਸਮਝ ਨੇ ਉਹਨਾਂ ਦੇ ਸਰੀਰ ਵਿੱਚ ਵੀ ਹੈ, ਪਰ ਉਹਨਾਂ ਚਿਰ ਉਹ ਵਾਹਿਗੁਰੂ ਦੀ ਸਮਝ ਨਹੀਂ ਪਈ ਜਿੰਨਾ ਚਿਰ ਮਨ ਤੇ ਤਨ ਸ਼ੁੱਧ ਨਹੀਂ ਹੋਏ। ਮਨ ਤੇ ਤਨ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਹੀ ਸ਼ੁੱਧ ਹੁੰਦੇ ਨੇ। ਜਿਵੇਂ ਬਰਤਨ ਮਾਂਜੀਏ ਤੇ ਸਾਫ਼ ਹੁੰਦਾ ਹੈ, ਇਸੇ ਤਰ੍ਹਾਂ ਇਹ ਮਨ ਰੂਪੀ ਬਰਤਨ ਸੰਗਤ ਜੀ ਜਦੋਂ ਗੁਰੂ ਸ਼ਬਦ ਨਾਲ ਜੁੜ ਕੇ ਮਾਂਜਾਂਗੇ, ਗੁਰੂ ਕੀ ਸੇਵਾ ਕਰਕੇ ਮਾਂਜਾਂਗੇ, ਤੇ ਫਿਰ ਇਹ ਮਨ ਤੇ ਤਨ ਪਵਿੱਤਰ ਹੋ ਜਾਵੇਗਾ। ਜਦੋਂ ਮਨ ਤੇ ਤਨ ਪਵਿੱਤਰ ਹੋ ਗਿਆ ਫਿਰ ਉਹ ਵਾਹਿਗੁਰੂ ਮਨ ਵਿੱਚ ਆ ਕੇ ਟਿਕ ਜਾਵੇਗਾ।
ਸ਼ਬਦ ਗੁਰਦਾਤਾ ਜਿਤ ਮਨ ਰਾਤਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਦਾਤਾ ਦੇਣ ਵਾਲਾ ਹੈ। ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਸੰਗਤ ਜੀ, ਉਹਨਾਂ ਨੂੰ ਸਾਰੀਆਂ ਹੀ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਨਵ ਨਿਧੀ ਅਟਾਰਾ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਆਰੇ ਹਿਰਦੇ ਸਦਾ ਵਸਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਨਾ, ਇਹ ਰਿਧੀਆਂ ਸਿੱਧੀਆਂ ਤੇ ਨਿਧੀਆਂ ਸਦਾ ਹੀ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ।
ਹਰ ਸਿਉ ਰਹਿਆ ਸਮਾਈ
ਅਤੇ ਉਹ ਪਰਮੇਸ਼ਰ ਦੇ ਪਿਆਰੇ ਹਰੀ ਨਾਲ ਹੀ ਇੱਕ ਮਿਕ ਹੋਏ ਰਹਿੰਦੇ ਹਨ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਬੰਦੇ, ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਜਾਣਦੇ, ਜਿਹੜੇ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ, ਉਹ ਕੌਣ ਨੇ? ਹਜ਼ੂਰ ਕਹਿੰਦੇ ਉਹ ਅੰਤਰੀਬ ਅੱਖਾਂ ਤੋਂ ਅੰਨੇ ਨੇ। ਤੇ ਫਿਰ ਭਾਈ ਉਹ ਅੰਤਰੀਬ ਕੰਨਾਂ ਤੋਂ ਵੀ ਬੋਲੇ ਨੇ, ਉਹਨਾਂ ਨੂੰ ਨਾ ਦਿਸਦਾ ਹੈ ਨਾ ਹੀ ਉਹਨਾਂ ਨੂੰ ਸੁਣਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜਿਵੇਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਮਾਇਆ ਧਾਰੀ ਅਤ ਅੰਨਾ ਗੋਲਾ, ਜਿਹੜਾ ਮਾਇਆ ਧਾਰੀ ਹੈ ਨਾ, ਹਜ਼ੂਰ ਕਹਿੰਦੇ ਉਹ ਅੰਨਾ ਵੀ ਹੈ ਤੇ ਗੋਲਾ ਵੀ ਹੈ। ਉਹ ਕਿਸੇ ਵੱਲੇ ਤੱਕਦਾ ਵੀ ਨਹੀਂ ਤੇ ਕਿਸੇ ਦੇ ਸੁਣਦਾ ਵੀ ਨਹੀਂ। ਇੱਥੇ ਹਜ਼ੂਰ ਨੇ ਜ਼ਿਕਰ ਕੀਤਾ ਜਿਹੜੇ ਗੁਰੂ ਦੇ ਸ਼ਬਦ ਨੂੰ ਨਹੀਂ ਜਾਣਦੇ, ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦੇ ਉਹ ਭਾਈ ਅੰਨੇ ਨੇ ਤੇ ਉਹ ਬੋਲੇ ਨੇ।
ਸੇ ਕਿਤੇ ਆਏ ਸੰਸਾਰਾ,
ਹਜ਼ੂਰ ਕਹਿੰਦੇ ਉਹ ਕੀਤਾ ਏ ਸੰਸਾਰਾ, ਸੰਸਾਰ ਦੇ ਵਿੱਚ ਕਾਹਦੇ ਵਾਸਤੇ ਆਏ? ਜੇ ਉਹਨਾਂ ਨੇ ਇੱਥੇ ਆ ਕੇ ਗੁਰੂ ਦੇ ਸ਼ਬਦ ਦੀ ਪਹਿਚਾਣ ਨਹੀਂ ਕੀਤੀ, ਗੁਰੂ ਦਾ ਸ਼ਬਦ ਪ੍ਰਾਪਤ ਨਹੀਂ ਕੀਤਾ, ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕੀਤੀ, ਤੇ ਉਹਨਾਂ ਦੇ ਆਉਣ ਦਾ ਕੀ ਲਾਭ ਹੈ? ਸੰਗਤ ਜੀ, ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਨਾ, ਤੇ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਬਖਸ਼ਿਸ਼ ਕਰਦੇ ਨੇ ਤੇ ਨਾਲ ਉਪਦੇਸ਼ ਵੀ ਦਿੰਦੇ ਨੇ। ਭਾਈ ਵੱਧ ਤੋਂ ਵੱਧ ਮੂਲ ਮੰਤਰ ਤੇ ਗੁਰਮੰਤਰ ਦਾ ਅਭਿਆਸ ਕਰਨਾ ਹੈ, ਪਰ ਅਸੀਂ ਕੀ ਕਰਦੇ ਹਾਂ ਜੀ? ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਰਹਿਤਾ ਸੁਣੀਆਂ, ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕੀਤਾ, ਘਰ ਆ ਗਏ, ਮੁੜ ਕੇ ਪੁੱਛਦੇ ਹਾਂ ਵੀ ਕਿਤਰਾ ਜਾਪ ਕਰਨਾ ਚਾਹੀਦਾ ਹੈ, ਕਿਵੇਂ ਸਿਮਰਨ ਕਰਨਾ ਚਾਹੀਦਾ ਹੈ। ਫਿਰ ਅਸੀਂ ਨਾਮਦਾਨ ਵੱਲੇ ਤੁਰ ਪੈਂਦੇ ਹਾਂ ਵੀ ਸਾਨੂੰ ਨਾਮਦਾਨ ਕਿੱਥੋਂ ਮਿਲੇਗਾ? ਵੀ ਪੜ ਗਿਆ, ਪੰਜਾਂ ਪਿਆਰਿਆਂ ਨੇ ਤੈਨੂੰ ਨਾਮਦਾਨ ਦਿੱਤਾ, ਹੋਰ ਤੈਨੂੰ ਨਾਮਦਾਨ ਕਿੱਥੋਂ ਮਿਲਣਾ? ਹੁਣ ਤੈਨੂੰ ਮਿਲਿਆ ਤੇ ਕਮਾਈ ਤਾਂ ਤੂੰ ਹੀ ਕਰਨੀ ਹੈ ਨਾ। ਹੁਣ ਬਾਪੂ ਨੇ ਜ਼ਮੀਨ ਤਾਂ ਦੇ ਦਿੱਤੀ ਹੈ ਤੇ ਵਾਹੁਣੀ ਤੇ ਤੂੰ ਆ ਨਾ, ਤੇ ਜੇ ਤੂੰ ਵਾਹੇਗਾ ਨਹੀਂ, ਬੀਜੇਗਾ ਨਹੀਂ, ਤੇ ਫਿਰ ਤੈਨੂੰ ਫਸਲ ਕਿੱਥੋਂ ਪ੍ਰਾਪਤ ਹੋਵੇਗੀ? ਇਸ ਕਰਕੇ ਪੰਜਾਂ ਪਿਆਰਿਆਂ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਉਹਦੀ ਕਮਾਈ ਕਰਨੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਕਿ ਭਾਈ ਜਿਹੜੇ ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨੂੰ ਨਹੀਂ ਕਮਾਉਂਦੇ, ਉਹ ਸੰਸਾਰ ਵਿੱਚ ਕਿਉਂ ਆਏ? ਉਹਨਾਂ ਦਾ ਆਉਣਾ ਹੀ ਬੇਕਾਰ
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ
ਹਜ਼ੂਰ ਕਹਿੰਦੇ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ ਉਹਨਾਂ ਨੇ ਆਪਣੇ ਜਨਮ ਨੂੰ ਬਿਅਰਥ ਹੀ ਗਵਾ ਲਿਆ
ਜੰਮੇ ਵਾਰੂ ਵਾਰਾ
ਉਹ ਵਾਰ ਵਾਰ ਜੰਮਦੇ ਨੇ ਸੰਗਤ ਜੀ ਉਹ ਵਾਰ ਵਾਰ ਜੰਮਦੇ ਤੇ ਮਰਦੇ ਨੇ ਛੁਟਕਾਰਾ ਨਹੀਂ ਹੁੰਦਾ ਸਤਿਗੁਰੂ ਜੀ ਕਹਿੰਦੇ ਬਿਨ ਹਰ ਭਜਨ ਨਾ ਹੀ ਛੁਟਕਾਰਾ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਛੁਟਕਾਰਾ
ਨਹੀਂ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ
ਗੰਦਗੀ ਦੇ ਕੀੜੇ ਬਣ ਕੇ ਫਿਰ ਉਹ ਗੰਦਗੀ ਵਿੱਚ ਹੀ ਸਮਾ ਜਾਂਦੇ ਨੇ
ਮਨਮੁਖ ਮੁਗਦ ਗੁਬਾਰਾ
ਮਨਮੁਖ ਬੇਸਮਝ ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਸੰਗਤ ਜੀ ਉਹ ਬੇਕਾਰਾਂ ਰੂਪੀ ਗੰਦਗੀ ਵਿੱਚ ਲੱਗੇ ਰਹਿੰਦੇ ਨੇ ਤੇ ਆਖਰ ਨੂੰ ਮਰਨ ਤੋਂ ਬਾਅਦ ਵੀ ਫਿਰ ਉਹ ਵਿਕਾਰਾਂ ਦੀ ਗੰਦਗੀ ਵਿੱਚ ਹੀ ਸਮਾ ਜਾਂਦੇ ਨੇ ਕਿਸੇ ਨੂੰ ਸੂਰ ਦੀ ਜੂੜ ਮਿਲ ਜਾਂਦੀ ਹੈ ਕਿਸੇ ਨੂੰ ਹੋਰ ਇਸ ਤਰ੍ਹਾਂ ਮਾੜੀਆਂ ਜੂੜਾਂ ਪ੍ਰਾਪਤ ਹੋ ਜਾਂਦੀਆਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਵਿਸ਼ਟਾ ਦੇ ਵਿੱਚ ਰੱਤੇ ਹੋਏ ਨੇ ਵਿਕਾਰਾਂ ਵਿੱਚ ਰੱਤੇ ਹੋਏ ਨੇ ਆਖਿਰਕਾਰ ਉਹ ਵਿਸ਼ਟਾ ਵਿੱਚ ਹੀ ਸਮਾ ਜਾਂਦੇ ਨੇ ਮਨਮੁੱਖ ਬੇਸਮਝ ਅਗਿਆਨਤਾ ਵਸ ਹੋ ਕੇ
ਆਪੇ ਕਰ ਵੇਖ ਮਾਰਗ ਲਾਏ ਭਾਈ
ਪਰਮੇਸ਼ਰ ਆਪ ਹੀ ਜੀਵਾਂ ਦੀ ਸੰਗਤ ਜੀ ਪਰਵਿਸ਼ ਕਰਦਾ ਹੈ ਆਪ ਹੀ ਜਨਮਦਾਤਾ ਹੈ ਆਪ ਹੀ ਸੰਸਾਰ ਵਿੱਚ ਭੇਜਦਾ ਹੈ ਆਪ ਹੀ ਉਹਨਾਂ ਦੀ ਪਾਲਣਾ ਕਰਦਾ ਹੈ ਤੇ ਆਪ ਹੀ ਉਹਨਾਂ ਨੂੰ ਮਾਰਗ ਤੇ ਲਾਉਂਦਾ ਤੋਰਦਾ
ਇਸ ਬਿਨ ਅਵਰ ਨਾ
ਕੋਈ ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ
ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ
ਭਾਈ ਜੋ ਧੁਰੋਂ ਪਰਮੇਸ਼ਰ ਨੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਲਿਖ ਦਿੱਤਾ ਉਹਨੂੰ ਕੋਈ ਮਿਟਾ ਨਹੀਂ ਸਕਦਾ
ਕਰਤਾ ਕਰੇ ਸੋ ਹੋਈ
ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਸੰਗਤ ਜੀ ਕਰਮਾਂ ਦੀ ਗਤੀ ਬਹੁਤ ਬਲ ਵਾਲੀ ਹੈ ਇਹ ਭੋਗਿਆ ਤੋਂ ਬਗੈਰ ਮਿਟਦੀ ਨਹੀਂ ਜਿਹਨੂੰ ਅਸੀਂ ਕਰਮ ਰੋਗ ਕਹਿ ਦਿੰਦੇ ਹਾਂ ਨਾ ਕਰਮ ਰੋਗ ਜਿੰਨੇ ਮਰਜ਼ੀ ਅਸੀਂ ਉਪਚਾਰ ਕਰੀ ਜਾਈਏ ਜਿੰਨੇ ਮਰਜ਼ੀ ਅਸੀਂ ਮੰਤਰ ਜੰਤਰ ਪੜ੍ਹੀ ਜਾਈਏ ਸੰਗਤ ਜੀ ਜਿੰਨੀਆਂ ਮਰਜ਼ੀ ਦਵਾਈਆਂ ਵਰਤੀ ਜਾਈਏ ਇਹ ਮਿਟਦੇ ਨਹੀਂ ਕਰਮ ਰੋਗ ਇਹ ਭੋਗਣੇ ਪੈਂਦੇ ਆ ਹਾਂ ਗੁਰੂ ਕੀ ਬਾਣੀ ਪੜ੍ਹੀਏ ਸਿਮਰਨ ਭਜਨ ਕਰੀਏ ਤੇ ਜਿਵੇਂ ਜਿਵੇਂ ਆਪਾਂ ਸਿਮਰਨ ਭਜਨ ਕਰਾਂਗੇ ਸਾਨੂੰ ਇਹ ਦੁੱਖ ਘੱਟ ਦੇਣਗੇ ਸਿਮਰਨ ਭਜਨ ਇੰਨੀ ਕੁ ਸਾਡੀ ਸਹਾਇਤਾ ਕਰਦਾ ਹੈ ਕਰਮ ਰੋਗ ਨਹੀਂ ਤੇ ਬਹੁਤ ਦੁਖੀ ਕਰਦੇ ਨੇ ਬੰਦਾ ਤੜਫਦਾ ਹੈ ਹਾਏ ਹਾਏ ਕਰਦਾ ਮੰਜੇ ਤੇ ਪਿਆ ਪਰ ਜੇ ਆਏ ਆਏ ਦੀ ਬਜਾਏ ਵਾਹਿਗੁਰੂ ਵਾਹਿਗੁਰੂ ਕਰੇ ਤੇ ਸੰਗਤ ਜੀ ਫਿਰ ਇਹ ਕਰਮ ਰੋਗ ਜਿਹੜੇ ਨੇ ਨਾ ਆਪਣਾ ਪ੍ਰਭਾਵ ਨਹੀਂ ਪਾਉਂਦੇ ਬਹੁਤਾ ਦੁਖੀ ਨਹੀਂ ਕਰਦੇ ਭੋਗਣੇ ਜ਼ਰੂਰ ਪੈਂਦੇ ਨੇ ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਜਿਹੜਾ ਧੁਰੋਂ ਪਰਮੇਸ਼ਰ ਨੇ ਲਿਖਿਆ ਨਾ ਭਾਈ ਉਹਨੂੰ ਕੋਈ ਨਹੀਂ ਮਿਟਾ ਸਕਦਾ ਤੇ ਜੋ ਕਰਤਾ ਪੁਰਖ ਵਾਹਿਗੁਰੂ ਕਰਦਾ ਉਹੀ ਕੁਛ ਹੁੰਦਾ
ਨਾਨਕ ਨਾਮ ਵਸਿਆ ਮਨ ਅੰਤਰ ਭਾਈ
ਹਜ਼ੂਰ ਕਹਿੰਦੇ ਭਾਈ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ
ਅਵਰ ਨਾ ਦੂਜਾ ਕੋਈ
ਹੁਣ ਸਾਨੂੰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ ਸਾਨੂੰ ਪਰਮੇਸ਼ਰ ਤੋਂ ਬਗੈਰ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ, ਦੂਜਾ ਕੋਈ ਹੈ ਹੀ ਨਹੀਂ। ਸਭ ਥਾਵਾਂ ਤੇ ਉਹ ਪਰਮੇਸ਼ਰ ਆਪ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੰਗਤ ਜੀ, ਉਹ ਆਪ ਹੀ ਆਪ ਸਾਰੇ ਵਰਤ ਰਿਹਾ ਹੈ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਰਹਿਮਤ ਕਰਨ, ਸਾਡੀ ਵੀ ਜ਼ਿੰਦਗੀ ਐਸੀ ਬਣ ਜਾਵੇ ਕਿ ਵਾਹਿਗੁਰੂ ਦਾ ਨਾਮ ਸਾਨੂੰ ਕਦੇ ਭੁੱਲੇ ਨਾ, ਵਿਸਰੇ ਨਾ। ਬੇਨਤੀ ਕਰਿਆ ਕਰੀਏ ਮਹਾਰਾਜ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮਹਾਰਾਜ, ਸਾਡੇ ਅੰਦਰ ਇਹ ਚਾ ਬੜਿਆ ਰਵੇ, ਅਸੀਂ ਸਦਾ ਹੀ ਆਪ ਜੀ ਦੇ ਗੁਣ ਗਾਉਂਦੇ ਰਹੀਏ, ਆਪ ਜੀ ਦਾ ਨਾਮ ਸਾਨੂੰ ਕਦੇ ਵਿਸਰੇ ਨਾ। ਆਓ ਲੜੀਵਾਰ ਚੱਲ ਰਹੀ ਕਥਾ ਦੀ ਵਿਚਾਰ ਸਰਵਣ ਕਰੀਏ ਜੀ।
ਸਲੋਕ ਮਹੱਲਾ ਪੰਜਵਾਂ।
ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਆਰਾਮ ਕਲੀ ਦੀ ਦੂਜੀ ਵਾਰ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ।
ਅਰਣਾਖੀ ਕੋ ਸੱਚ ਵੈਣ ਸੁਣਾਏ ਸੀ।
ਸੱਚੇ ਪਾਤਸ਼ਾਹ ਜੀ ਨੇ ਇੱਥੇ ਦੋ ਸਖੀਆਂ ਦਾ ਜ਼ਿਕਰ ਕੀਤਾ ਹੈ, ਜਿਵੇਂ ਦੋ ਬੀਬੀਆਂ ਆਪਸ ਵਿੱਚ ਮਿਲ ਕੇ ਗੱਲਾਂ ਕਰਦੀਆਂ ਨੇ ਨਾ ਜੀ। ਇੱਕ ਬੀਬੀ ਅੰਮ੍ਰਿਤ ਧਾਰੀ ਤੇ ਗੁਰਮਤ ਦੀ ਸਿੱਖਿਆ ਨੂੰ ਪਰਨਾਈ ਹੋਈ ਹੈ, ਤੇ ਇੱਕ ਬੀਬੀ ਅਜੇ ਬੇਅਮਰਤੀ ਹੈ, ਉਹਨੂੰ ਅਜੇ ਗੁਰਮਤ ਦੇ ਬਾਰੇ ਗਿਆਨ ਨਹੀਂ। ਉਹ ਹੁਣ ਦੋਵੇਂ ਬੀਬੀਆਂ ਆਪਸ ਵਿੱਚ ਵਿਚਾਰਾਂ ਕਰਦੀਆਂ ਨੇ। ਇਸ ਤਰ੍ਹਾਂ ਹਜ਼ੂਰ ਨੇ ਦੋ ਸਖੀਆਂ ਦਾ ਜ਼ਿਕਰ ਕੀਤਾ ਹੈ, ਇੱਕ ਸਖੀ ਉੱਤਮ ਹੈ, ਇੱਕ ਸਖੀ ਮੱਧਮ ਹੈ। ਉੱਤਮ ਸਖੀ ਜਿਹੜੀ ਹੈ ਉਹ ਮੱਧਮ ਸਖੀ ਨੂੰ ਸੰਗਤ ਜੀ ਦਰਸਾ ਰਹੀ ਹੈ। ਹਰਨ ਆਖੀ ਕੋ ਸੱਚ ਵੈਣ ਸੁਣਾਈ। ਹਰਨ ਆਖੀ ਕਹਿੰਦੇ ਨੇ ਹਰਨ ਵਰਗੀਆਂ ਅੱਖਾਂ ਵਾਲੀ, ਜਿਹਦੀਆਂ ਅੱਖਾਂ ਹਰਨ ਵਰਗੀਆਂ ਅੱਖਾਂ ਹੋਣ ਉਹਨੂੰ ਹਰਨ ਆਖੀ ਕਿਹਾ ਜਾਂਦਾ ਹੈ। ਕੂਦ ਅਰਥ ਹੈ ਲੂਣ। ਹਰਨ ਦੀਆਂ ਅੱਖਾਂ ਵਰਗੀ ਸਖੀ ਨੂੰ ਸੱਚ ਵੈਣ ਸੁਣਾਈ। ਵੈਣ ਦਾ ਅਰਥ ਹੈ ਬਚਨ, ਸੱਚ ਦਾ ਅਰਥ ਹੈ ਸੱਚੇ ਬਚਨ। ਉੱਤਮ ਸਖੀ ਕਹਿੰਦੀ ਹੈ ਕਿ ਹਰਨ ਦੀਆਂ ਅੱਖਾਂ ਵਰਗੀ ਸਖੀ ਨੂੰ ਮੈਂ ਸੱਚੇ ਬਚਨ ਸੁਣਾਉਂਦੀ ਹਾਂ।
ਜੋ ਤਉ ਕਰੇ ਉਦਾਹਰਣ।
ਇਹ ਸੱਚੇ ਬਚਨ ਹੇ ਸਖੀਏ ਜਿਹੜੇ ਤੇਰਾ ਉਧਾਰ ਕਰਨਗੇ।
ਸੁੰਦਰ ਬਚਨ ਤੁਮ ਸੁਣੋ ਸ਼ਬੀਲੀ।
ਸ਼ਬੀਲੀ ਕਹਿੰਦੇ ਨਹੀਂ ਫੱਬ ਵਾਲੀ ਨੂੰ, ਸੁੰਦਰਤਾਈ ਸੋਹਣੀ ਨੂੰ। ਹੇ ਭੈਣ, ਤੂੰ ਬਹੁਤ ਸੁੰਦਰ ਹੈ, ਤੂੰ ਬਹੁਤ ਸ਼ਬ ਵਾਲੀ ਹੈ, ਪਰ ਤੂੰ ਸੁੰਦਰ ਬਚਨ ਜਿਹੜੇ ਨੇ ਨਾ ਉਹ ਸਰਵਣ ਕਰ।
ਫਿਰ ਤੈਡਾ ਮਨ ਸਾਧਾਰਨ।
ਜੇ ਤੂੰ ਸੁੰਦਰ ਗੁਰੂ ਕੀ ਬਾਣੀ ਦੇ ਬਚਨ ਸਰਵਣ ਕਰੇਗੀ ਨਾ, ਤੇ ਪਤੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇਗਾ, ਤੈਡਾ ਮਨ ਸਾਧਾਰਨ, ਤੇਰਾ ਮਨ ਸੁਧਾਰ ਦੇਵੇਗਾ, ਤੇਰਾ ਮਨ ਸਵਾਰ ਦੇਵੇਗਾ।
ਹੋਰ ਜਨ ਸੇਤੀ ਨੇ ਹੋਰ ਚਾਇਓ।
ਉੱਤਮ ਸਖੀ ਮੱਧਮ ਸਖੀ ਨੂੰ ਕਹਿੰਦੀ ਹੈ ਭੈਣੇ, ਤੂੰ ਤੇ ਖੋਟੇ ਪੁਰਖਾਂ ਦਾ ਨੇ ਰਚਾਇਆ ਹੋਇਆ ਹੈ, ਤੂੰ ਤੇ ਖੋਟੇ ਬੰਦਿਆਂ ਨਾਲ ਪ੍ਰੇਮ ਲਾਇਆ ਹੋਇਆ ਹੈ। ਉਹ ਖੋਟੇ ਬੰਦੇ ਕਿਹੜੇ ਨੇ ਜੀ? ਕਾਮ ਕ੍ਰੋਧ ਲੋ ਮੋਹ ਅਹੰਕਾਰ।
ਹਜ਼ੂਰ ਕਹਿੰਦੇ ਇਹਨਾਂ ਖੋਟਿਆਂ ਦੇ ਨਾਲ ਤੂੰ ਆਪਣਾ ਨੇ ਰਚਾਇਆ
ਰਸ ਵਿਖਾ ਮੈਂ ਕਾਰਣ।
ਉਤਮ ਸਖੀ ਕਹਿੰਦੀ ਭੈਣੇ ਮੈਨੂੰ ਦੱਸ ਕੀ ਕਾਰਨ ਹੈ, ਤੂੰ ਸਤ ਸੰਗੀਆਂ ਨੂੰ ਛੱਡ ਕੇ ਸਿਮਰਨ ਭਜਣ ਵਾਲੀਆਂ ਰੂਹਾਂ ਨੂੰ ਛੱਡ ਕੇ ਤੇ ਖੋਟੇ ਪੁਰਖਾਂ ਦੇ ਨਾਲ ਪਿਆਰ ਕਿਉਂ ਪਾ ਲਿਆ। ਜਿਵੇਂ ਕਮਰਧਾਰੀ ਬੀਬੀ ਗੁਰਮਤ ਨੂੰ ਪਰਨਾਈ ਹੋਈ ਦੂਜੀ ਨੂੰ ਸਮਝਾਉਂਦੀ ਹੈ ਨਾ, ਇਸੇ ਤਰ੍ਹਾਂ ਉੱਤਮ ਸਖੀ ਸਮਝਾਉਂਦੀ ਹੈ ਭਈ ਤੂੰ ਸੱਤ ਸੰਗੀਆਂ ਨੂੰ ਛੱਡ ਕੇ ਜਿਹੜੇ ਰੱਬ ਦੇ ਪਿਆਰੇ ਨੇ ਸਿਮਰਨ ਭਜਨ ਕਰਨ ਵਾਲੇ ਨੇ ਤੂੰ ਉਹਨਾਂ ਨੂੰ ਛੱਡ ਕੇ ਤੇ ਮਾੜੇ ਪੁਰਖਾਂ ਨਾਲ ਇੱਕ ਆਮ ਕ੍ਰੋਧ ਆਦਿਕਾਂ ਦੇ ਨਾਲ ਪ੍ਰੇਮ ਕਿਉਂ ਲਾਇਆ।
ਹੋਣੀ ਨਾਹੀ ਚੋਣੀ ਨਾਹੀ।
ਉਤਮ ਸਖੀ ਕਹਿੰਦੀ ਭੈਣ ਵੇਖ ਪ੍ਰਭੂ ਪਤੀ ਨੇ ਤੈਨੂੰ ਕਿਸੇ ਪਾਸਿਓਂ ਊਣੀ ਨਹੀਂ ਰੱਖਿਆ, ਤੈਨੂੰ ਸਾਰੇ ਪਦਾਰਥ ਦਿੱਤੇ ਨੇ, ਫਿਰ ਤੈਨੂੰ ਝੂਣੀ ਵੀ ਨਹੀਂ ਹੋਣ ਦਿੱਤਾ, ਨਿੰਮੋ ਝੂਣੀ ਨਹੀਂ ਹੋਣ ਦਿੱਤਾ, ਤੈਨੂੰ ਉਦਾਸ ਨਹੀਂ ਹੋਣ ਦਿੱਤਾ, ਤੈਨੂੰ ਪਰਿਵਾਰ ਦਿੱਤਾ।
ਨਾਹੀ ਕਿਸੇ ਵੀ ਹੋਣੀ
ਅਤੇ ਨਾ ਹੀ ਪਤੀ ਪਰਮੇਸ਼ਰ ਨੇ ਤੈਨੂੰ ਕਿਸੇ ਗੱਲ ਤੋਂ ਵੀ ਊਣੀ ਹੋਣ ਦਿੱਤਾ, ਭਾਵ ਚੰਗੇ ਗੁਣਾਂ ਤੋਂ ਵੀ ਉਹਨੇ ਤੈਨੂੰ ਵਿਹੋਣੀ ਨਹੀਂ ਹੋਣ ਦਿੱਤਾ, ਖਾਲੀ ਨਹੀਂ ਹੋਣ ਦਿੱਤਾ।
ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ।
ਪਰ ਭੈਣ ਮੈਨੂੰ ਇਹ ਦੱਸ ਤੂੰ ਸ਼ੈਲ ਸ਼ਬੀਲੇ, ਸ਼ੈਲ ਸ਼ਬੀਲਾ ਕਹਿੰਦੇ ਨੇ ਜੀ ਗੱਭਰੂ ਨੌਜਵਾਨ ਨੂੰ, ਉਤਰਾ ਇਹ ਸੰਸਕ੍ਰਿਤ ਦੇ ਸ਼ਬਦ ਨੇ। ਸ਼ੈਲ ਦਾ ਅਰਥ ਵੀ ਸ਼ਬ ਵਾਲਾ, ਸੁੰਦਰਤਾਈ ਵਾਲਾ, ਸੋਹਣਾ, ਤੇ ਆਮ ਬੋਲੀ ਦੇ ਵਿੱਚ ਆਪਾਂ ਜਦੋਂ ਸ਼ੈਲ ਛਬੀਲਾ ਕਹਿੰਦੇ ਆਪਾਂ ਕਹਿੰਦੇ ਗੱਭਰੂ ਸੋਹਣਾ ਜਵਾਨ। ਹੁਣ ਉਹ ਉੱਤਮ ਸਖੀ ਕਹਿੰਦੀ ਹੈ ਮਧਮ ਸਖੀ ਨੂੰ, ਸਖੀਏ ਮੈਨੂੰ ਇਹ ਦੱਸ ਭਈ ਤੂੰ ਸ਼ੈਲ ਚਬੀਲੇ ਪਤੀ ਪਰਮਾਤਮਾ ਨੂੰ ਤਿਆਗ ਕੇ ਕਿਉਂ ਗਵਾਇਆ।
ਗੁਰਮਤ ਕਰਮ ਵਿਹੋਣੀ
ਤੇ ਤੂੰ ਖੋਟੇ ਕਰਮਾਂ ਕਰਕੇ। ਇਹ ਮਦਨ ਸਖੀ ਅੱਗੋਂ ਕਹਿੰਦੀ ਹੈ, ਕਹਿੰਦੀ ਭੈਣ ਮੇਰੇ ਕਰਮ ਖੋਟੇ ਨੇ, ਮੇਰੇ ਕਰਮਾਂ ਨੇ ਸਾਥ ਨਹੀਂ ਦਿੱਤਾ, ਮੈਂ ਨਿਭਾਗੜ ਹਾਂ, ਜਿਸ ਕਰਕੇ ਮੈਂ ਆਪਣੇ ਸ਼ੈਲ ਚਬੀਲੇ ਪਤੀ ਨੂੰ ਤਿਆਗ ਕੇ ਗਵਾ ਚੁੱਕੀ ਹਾਂ। ਹਜ਼ੂਰ ਕਹਿੰਦੇ ਨੇ ਦੁਰਮਤ ਕਰਮ ਵਿਹੋਣੀ, ਦੁਰਮਤ ਦਾ ਅਰਥ ਹੈ ਜੀ ਖੋਟੀ ਮਤ, ਮਾੜੀ ਮਤ, ਭੈੜੀ ਮਤ। ਮਾਤਾ ਦਮੋਦਰੀ ਜੀ ਨੇ ਨਾ ਜਦੋਂ ਬੀਬੀ ਵੀਰੋ ਜੀ ਦਾ ਵਿਆਹ ਹੋਇਆ ਸੀ ਤੇ ਬੀਬੀ ਵੀਰੋ ਜੀ ਨੂੰ ਸਿੱਖਿਆ ਦੇ ਵਚਨ ਦਿੰਦਿਆਂ ਇੱਕ ਵਚਨ ਕਿਹਾ ਸੀ, ਕਹਿਣ ਲੱਗੇ ਪੁੱਤਰੀ ਕੁੱਲ ਕੀ ਬਾਤ ਚਿੱਤ ਮੋਹ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ। ਆਪਣੀ ਅੰਸ ਬੰਸ ਦੀ ਗੱਲਬਾਤ ਆਪਣੇ ਚਿੱਤ ਵਿੱਚ ਰੱਖਣੀ ਤੇ ਮਾੜੀ ਸੰਗਤ ਤੋਂ ਬਚ ਕੇ ਰਹਿਣਾ। ਦੁਰਮਤ ਹੈ ਜੀ ਮਾੜੀ ਸੰਗਤ, ਤੇ ਮਾੜੀ ਸੰਗਤ ਕਰਕੇ ਹੀ ਮੈਂ ਕਰਮਾਂ ਤੋਂ ਵੀ ਹੋਣੀ ਖਾਲੀ ਨੇ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਗਵਾਇਆ।
ਨਾ ਹੋ ਭੁੱਲੀ ਨਾ ਹੋ ਚੁੱਕੀ।
ਨਾਲ ਉਹ ਮਧਮ ਸਖੀ ਇਹ ਵੀ ਗੱਲ ਕਹਿੰਦੀ ਹੈ, ਕਹਿੰਦੀ ਹੈ ਭੈਣ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ, ਨਾ ਤਾਂ ਮੈਂ ਭੁੱਲੀ ਹਾਂ ਨਾ ਹੀ ਮੈਂ ਚੁੱਕੀ ਹਾਂ, ਨਾ ਮੈਂ ਥੋੜੀ ਗਲਤੀ ਕੀਤੀ ਨਾ ਮੈਂ ਬਹੁਤੀ ਗਲਤੀ ਕੀਤੀ ਹੈ।
ਨਾ ਮੈਂ ਨਾ ਹੀ ਦੋਸ਼ ਆ
ਅਤੇ ਨਾ ਹੀ ਭੈਣ ਮੇਰੇ ਵਿੱਚ ਕੋਈ ਦੋਸ਼ ਹੈ, मेरे विच कोई अवगड़ भी नहीं।
जित हों लाई तित हों लगी,
और प्यारे पति ने जिते मैनु लाया है ना, मैं उत्ते ही लगी।
सुन सच संदेशा,
हुण उत्तम सखी कहिंदी है मदन सखी नूं, कहन लगी भैण ठीक है मैं तेरी गल नाल सहमत हुंदी आ, तू ना भुली है ना तू चुकी है ना तेरे विच कोई दोष है, पर तू ये गल कही भी जिते मैनू पति ने लाया तो मैं उत्थे लगी हुई हाँ, पर मेरा एक सच्चा संदेश मेरा सच्चा सुनेहा सुनना कर।
साई सुहागण साई पागण,
उत्तम सखी मध्यम सखी नू कहंदी है भैण ओ सुहागवंती है ओ भागवंती है,
जै तेर कृपा तारी,
जिस जीव इस्त्री दे उत्ते पति परमात्मा ने कृपा कीती है ना भैण, ओ सुहागवंती है ओ भागा वाली है।
फिर औगण तिसके सब गवाए,
पति परमात्मा वाहिगुरु ने ओदे सारे औगण ही गवा दिते, ओदे औगणा नू चितारदा नहीं, औगण को ना चितारदा गल सेती लायक। संगे जी जदों त्रुटदा है ना, जदों ये जीव इस्त्री निम्रता विच बेनतियां करती है तो फिर वह त्रुट पैंदा, जो त्रुटदा है ना फिर वह औगड़ा नू नहीं चितारदा, फिर तो वह गल वकड़ी पा लैंदा है, अपने गले ला लैंदा है, निश्चय रूपी कंटड़ा ला लैंदा है।
गल सेती लाए सवारी,
निश्चय रूपी गल दे नाल ओ जीव इस्त्री नू ला के सवार देंदा।
करमहीन तन करे बेनंती,
हुण फिर मध्यम सखी बेनती करदी है उत्तम सखी नू, हे भैण मैं कर्मा तो हीणी निभागण बेनती करदी
हां। नानक आवै वारी,
हजूर कहंदे बेनती की करदी है कि हुण पति नू मिलन दी वारी कदों आवेगी, हुण उहदे नाल मेरा मिलाप कदों होवेगा। ठीक है मैं अणजाण पुणे करके कर्मा तो हीनी करके अपने पति नूं त्याग बैठी हाँ, छड गवाया है, पर हुण मेरी वारी कदों आवेगी उहनूं मिलन दी।
सब सुहागण माण है रलिया,
संगत जी ये मध्यम सखी कहंदी है उत्तम सखी नूं कि सारियां सुहागवंतियां जिहड़ियां ने ना वह माण है रलिया, उते अपने पति नाल रह के खुशियां माणदियां ने, पर सन चित ने उन्हां नूं कोई चिंता नहीं, कोई झोरा नहीं, कोई फिकर नहीं, पर जिन्हां ने पति नूं जाणिया नहीं वो पति दे कोल हुंदियां नहीं संगत जी, झूरदियां रहिंदियां ने, दुखी रहिंदियां ने। जीव इस्त्रियां ते सच्चे पातशाह जी कहंदे सब सुहागण माणे रलियां, जिहड़ियां सुहागवंतियां ने, कौन ने सुहागवंतियां जी, जिन्हां ने पंजां प्यारियां तो अमृत दी दात प्राप्त कीती है, जिन्हां ने अमृत छकिया है, गुरु ग्रंथ साहिब जी दे लड़ लगियां ने जीव इस्त्रियां, और गुरु की बाणी का नित नेम कर दिया ने, मूल मंत्र ते गुर मंत्र का जाप कर दिया ने, सचे पातशाह जी कहते ने भाई ओ सुहागवंतियां अपने पति नाल रह करके ते रंग रलियां माणदियां ने, सब सुहागण माणे रलियां, वह सारियां अमृतधारी जीव इस्त्रियां जिहड़ियां ने वो अपने पति देव नाल रह करके आनंद मान दिया ने।
देव हो रात मुरारी
हूं मधुम सखी कहती है महाराज मुरदैंत मारने वाले भगवान हे प्रभु जी मेरे ते भी कृपा करो। एक देवो रात मुरारी मैनू भी एक रात्रि बख्शिश करो। मैं अपनी जिंदगी रूपी रात्रि विच अपने पति परमेश्वर नाल रह करके ओदे रंग नू ओदे आनंद नू मान सका। संगत जी इत्थे ये पहले श्लोक की विचार समाप्त हुई है। समा इजाजत नहीं दिंदा सतगुरु जी रहमत करन आपां ही अमृतधारी हो के सतगुरु गुरु ग्रंथ साहब जी दे लड़ लग के संगत जी अपने पति परमेश्वर वाहिगुरु तीकर पहुंच करिए। जब पहुंच होगी ते फिर रंग रलियां फिर खुशियां ही खुशियां खेड़े ही खेड़े। सतगुरु जी रहमत करन सतगुरु जी का कुटान कोट चुकर आप समुचियां आईया सिख संगतां दा देश विदेशों दे विच बैठियां घरां दे विच बैठियां सारियां संगतां दा बहुत बहुत धन्नवाद जी।
कारा महीन तन करै बेनंती काकदार के आवै वारी सब सुहागर माणै रलियां एक देवो रात मुरारी वाहे गुरु जी का खालसा वाहे गुरु जी की फतेह।